ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰਾ ਰਹਾਉ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੋ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੋ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲਾਇਆ ਤੇਰਾ ਨਾਨਕ ਬੋਲੇ ਬੋਲਾਇਆ ਤੇਰਾ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤੇਰੀ ਜੈ ਸਿਰ ਦੀਜੈ ਕੌਣ ਨਾ ਕੀਜੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰ ਹਮਾਰੇ ਬਾਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਸੁਆਰੇ ਪ੍ਰੇਮੀ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸੁਆਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੋਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 609 ਅਤੇ 10 ਤੇ ਸੁਭਾਏਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਮਿਲ ਕੇ ਸਾਂਝੀ ਕਰਨੀ। ਅੱਜ ਜੂਨ 6, 1984 ਦਾ ਉਹ ਦਿਨ ਜਿਹੜਾ ਰਹਿੰਦੀ ਦੁਨੀਆ ਤੱਕ ਇਤਿਹਾਸ ਜਿਹੜਾ ਹੈ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸਾਨੂੰ ਮਿਲੇਗਾ। ਇਸ ਦਿਹਾੜੇ ਦੇ ਸੰਬੰਧ ਵਿੱਚ ਵੀ ਕੁਝ ਸਮਾਂ ਆਪਾਂ ਵਿਚਾਰਾਂ ਗੁਰੂ ਕਿਰਪਾ ਦੁਆਰਾ ਸਾਂਝੀਆਂ ਕਰਨੀਆਂ ਨੇ। ਆਓ ਵਿਚਾਰ ਸਰਵਨ ਕਰਦਿਆਂ ਹੋਇਆ ਸਾਰੇ ਸਤਸੰਗੀ ਜਿੰਨੇ ਵੀ ਆਪ ਗੁਰੂ ਚਰਨਾਂ ਅੰਦਰ ਜੁੜੇ ਹੋ ਜਾਂ ਆਪਣੇ ਘਰਾਂ ਦੇ ਅੰਦਰ ਦੇਸ਼ ਵਿਦੇਸ਼ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸਮੇਂ ਗੁਰੂ ਸ਼ਬਦ ਨਾਲ ਜੁੜਨ ਵਾਲੇ ਸਾਰੇ ਪ੍ਰੇਮੀ ਜਨੋਂ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਭਾਈ ਗੁਰਦਾਸ ਜੀ ਦੇ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਵਾਹਿਗੁਰੂ ਨੇ ਬਾਬਾ ਨਾਨਕ ਜੀ ਨੂੰ ਇਸ ਮਾਤ ਲੋਕ ਤੇ ਭੇਜਿਆ ਤੇ ਬਾਬਾ ਜੀ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਬਚਨ ਗਿਆਨੀ ਗਿਆਨ ਸਿੰਘ ਜੀ ਦੇ ਆਪਾਂ ਪੜ੍ਹਦੇ ਹਨ, ਰੋਜ਼ ਗੁਰੂ ਚਰਨਾਂ ਦੇ ਅੰਦਰ ਖੜ੍ਹੇ ਹੋ ਕੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਇਸ ਪੰਥ ਦੀ ਆਰੰਭਤਾ ਬਾਬਾ ਨਾਨਕ ਨੇ ਕੀਤੀ ਤੇ ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਹੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਾਂ ਭਾਈ ਸਾਹਿਬ ਜੀ ਦੇ ਬਚਨ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਇਹ ਜਿਹੜਾ ਨਿਰਮਲ ਪੰਥ ਹੈ, ਜਿਹੜਾ ਨਿਰਾਲਾ ਪੰਥ ਹੈ, ਜਿਹੜਾ ਅਕਾਲ ਪੁਰਖ ਦੀ ਕਿਰਪਾ ਨਾਲ ਚੱਲਿਆ, ਬੇਸ਼ੱਕ ਸ਼ਰਧਾਵਾਨ ਪ੍ਰੇਮੀਆਂ ਨੇ ਇਹਨੂੰ ਆਪਣੇ ਜੀਵਨ ਦੇ ਅੰਦਰ ਅਪਣਾਇਆ ਤੇ ਇਤਿਹਾਸਕਾਰ ਇੱਥੋਂ ਤੱਕ ਲਿਖਦੇ ਨੇ, ਉਹ ਆਖਦੇ ਨੇ ਕਿ ਬਾਬਾ ਨਾਨਕ ਜੀ ਦੇ ਟਾਈਮ ਦੇਸ਼ ਵਿਦੇਸ਼ ਦੇ ਅੰਦਰ 3.5 ਕਰੋੜ ਸਿੱਖਾਂ ਨੇ ਸਿੱਖੀ ਧਾਰਨ ਕਰ ਲਈ। 3.5 ਕਰੋੜ ਸ਼ਰਧਾਲੂ ਵੀ ਸਨ ਪਰ ਨਿਰਮਲ ਪੰਥ ਨਿਰਾਲੇ ਪੰਥ ਦੇ ਨਾਲ ਵਿਰੋਧਤਾ ਕਰਨ ਵਾਲੇ ਨਾਲ ਦੀ ਨਾਲ ਹੀ ਪੈਦਾ ਹੋ ਗਏ, ਕਿਉਂਕਿ ਬਾਬਰ ਕੇ ਤੇ ਬਾਬੇ ਕੇ ਇਹਨਾਂ ਦਾ ਸਮਾਂ ਬਿਲਕੁਲ ਇਕੱਠਾ ਹੀ ਸ਼ੁਰੂ ਹੋਇਆ ਹੈ। ਤੇ ਆਪ ਜੀ ਇਤਿਹਾਸ ਨੂੰ ਕਦੀ ਪੜ੍ਹੋ, ਗੁਲਾਮਾਂ ਦੀਆਂ ਗੁਲਾਮੀਆਂ ਕੱਟਣ ਵਾਸਤੇ ਧੰਨ ਗੁਰੂ ਨਾਨਕ ਬਾਬਾ ਜੀ ਨੂੰ ਆਪ ਜੇਲ੍ਹ ਦੇ ਵਿੱਚ ਜਾਣਾ ਪਿਆ, ਚੱਕੀਆਂ ਉਹਨਾਂ ਨੂੰ ਪੀਣੀਆਂ ਪਈਆਂ। ਬਾਬਾ ਨਾਨਕ ਜੀ ਕ੍ਰਾਂਤੀਕਾਰੀ ਨੇ, ਇਹ ਨਹੀਂ ਕਿ ਕ੍ਰਾਂਤੀ ਯੁੱਗ ਜਿਹੜਾ ਹੈ ਉਹ ਆਰੰਭ ਹੋਇਆ ਹੋਵੇ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਵੇਲੇ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੇਲੇ, ਨਹੀਂ। ਜਿੰਨਾ ਕ੍ਰਾਂਤੀਕਾਰੀ ਬਾਬਾ ਨਾਨਕ ਹੈ ਤੇ ਜਿੰਨੇ ਕ੍ਰਾਂਤੀਕਾਰੀ ਭਗਤ ਨੇ ਜਿਨ੍ਹਾਂ ਦੀ ਬਾਰੀ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਇਕੱਤਰ ਕੀਤੀ, ਉਹਨਾਂ ਕ੍ਰਾਂਤੀਕਾਰੀ ਸ਼ੈਂਦ ਕੋਈ ਸ਼ਸਤਰਧਾਰੀ ਸੂਰਮਾ ਵੀ ਨਾ ਹੋਵੇ। ਮੇਰੀ ਬੇਨਤੀ ਹੈ, ਬਾਬੇ ਨੇ ਜਦੋਂ ਬੋਲ ਆਪਣੀ ਰਸਨਾ ਤੋਂ ਬੋਲੇ ਤੇ ਕੀ ਹੋਇਆ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਮੈਂ ਬੇਨਤੀ ਕਰ ਰਿਹਾ, ਇਸ ਪੰਥ ਨੂੰ ਜਿਹਨੂੰ ਬਾਬਾ ਨਾਨਕ ਨੇ ਚਲਾਇਆ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਇੱਕ ਵੇਰਾ ਨਹੀਂ, ਖਾਸ ਤੌਰ ਤੇ ਜਿਹੜਾ ਸਿੱਖੀ ਦਾ ਕੇਂਦਰ ਹੈ, ਸਿੱਖੀ ਦਾ ਧੁਰਾ ਹੈ, ਜਿਸ ਨਾਲ ਦੇਸ਼ ਵਿੱਚ ਬੈਠਾ ਹੋਇਆ ਵੀ ਤੇ ਵਿਦੇਸ਼ ਵਿੱਚ ਬੈਠਾ ਹੋਇਆ ਵੀ ਹਰ ਗੁਰਮੁਖ ਪਿਆਰਾ ਜੁੜਿਆ ਹੋਇਆ ਹੈ। ਧਿਆਨ ਦੇਵਿਓ, ਵਿਦੇਸ਼ਾਂ ਵਿੱਚ ਜਾ ਕੇ ਵੀ, ਭਾਵੇਂ ਕੋਈ ਅਮਰੀਕਾ ਵਿੱਚ ਵੱਸ ਗਿਆ, ਕੈਨੇਡਾ ਵਿੱਚ ਵੱਸ ਗਿਆ, ਇੰਗਲੈਂਡ ਵਿੱਚ ਵੱਸ ਗਿਆ ਜਾਂ ਕਿਸੇ ਹੋਰ ਦੇਸ਼ ਦੇ ਅੰਦਰ ਵੱਸ ਗਿਆ, ਭਾਵੇਂ ਇੱਕ ਹਫ਼ਤੇ ਵਾਸਤੇ ਆਪਣੇ ਇਸ ਦੇਸ਼ ਦੇ ਅੰਦਰ ਆਵੇ, ਪਰ ਉਦੋਂ ਤੱਕ ਉਹ ਆਪਣਾ ਆਉਣਾ ਸਫਲ ਨਹੀਂ ਸਮਝਦਾ ਜਦੋਂ ਤੱਕ ਉਹ ਸ੍ਰੀ ਹਰਿਮੰਦਰ ਸਾਹਿਬ ਆ ਕੇ ਅਕਾਲ ਤਖ਼ਤ ਸਾਹਿਬ ਆ ਕੇ ਨਤਮਸਤਕ ਨਹੀਂ ਹੋ ਜਾਂਦਾ। ਮੇਰੀ ਬੇਨਤੀ ਹੈ ਹੁਣ ਇਹ ਜਿਹੜੇ ਦੋਵੇਂ ਅਸਥਾਨ ਨੇ ਇਹ ਗੁਰੂ ਘਰ ਦੇ ਵਿਰੋਧੀ ਇਰਖਾਲੂ ਨਿੰਦਕਾਂ ਦੀ ਅੱਖਾਂ ਦੇ ਵਿੱਚ ਰੜਕਦੇ ਰਹੇ, ਜਿਨ੍ਹਾਂ ਨੂੰ ਆਪਾਂ ਮਰੇਸ਼ ਕਹਿ ਲਈਏ। ਮਰੇਸ਼ ਕਿਸੇ ਜਾਤੀ ਦਾ ਨਾਮ ਨਹੀਂ, ਮਰੇਸ਼ ਸਿੱਖ ਵੀ ਹੋ ਸਕਦਾ, ਮਰੇਸ਼ ਹਿੰਦੂ ਵੀ ਹੋ ਸਕਦਾ, ਮਰੇਸ਼ ਮੁਸਲਮਾਨ ਵੀ ਹੋ ਸਕਦਾ, ਮਰੇਸ਼ ਕੋਈ ਹੋਰ ਫਿਰਕੇ ਨਾਲ ਸੰਬੰਧਿਤ ਰੱਖਣ ਵਾਲਾ ਵੀ ਹੋ ਸਕਦਾ। ਮਰੇਸ਼ ਦੇ ਅਖਰੀ ਅਰਥ ਨੇ ਮੈਲੀ ਇੱਛਾ ਵਾਲਾ, ਜਿਹਦੀ ਇੱਛਾ ਚੰਗੀ ਨਾ ਹੋਵੇ, ਮੈਲੀ ਇੱਛਾ ਨੂੰ ਧਾਰਨ ਕਰਨ ਵਾਲਾ ਹੋਵੇ, ਉਹਨੂੰ ਆਪਾਂ ਮਰੇਸ਼ ਕਹਾਂਗੇ। ਸਾਰੇ ਮੁਸਲਮਾਨ ਮਾੜੇ ਨਹੀਂ, ਬਹੁਤ ਚੰਗੇ ਜੀਵਨ ਵਾਲੇ ਪੀਰ ਫਕੀਰ ਵੀ ਹੋਏ ਨੇ, ਰੱਬ ਦੇ ਪਿਆਰੇ ਵੀ ਹੋਏ ਨੇ, ਜਿਹੜੇ ਗੁਰੂ ਘਰ ਦੇ ਨਾਲ ਜੁੜੇ ਰਹੇ, ਗੁਰੂ ਘਰ ਦੇ ਪ੍ਰਸ਼ੰਸਕ ਰਹੇ। ਬਹੁਤ ਸਾਰੇ ਹਿੰਦੂ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਨੇ, ਪ੍ਰੇਮੀ ਨੇ, ਮੇਰੀ ਬੇਨਤੀ ਹੈ ਕੇਵਲ ਮੈਲੀ ਇੱਛਾ ਵਾਲਿਆਂ ਨੇ ਹਰ ਵੇਲੇ ਬਾਬੇ ਦੇ ਨਿਰਾਲੇ ਪੰਥ ਨੂੰ, ਬਰਾਬੇ ਦੇ ਨਿਰਮਲ ਪੰਥ ਨੂੰ ਮਲੀਆ ਮੇਟ ਕਰਨ ਦਾ ਯਤਨ ਕੀਤਾ ਹੈ। ਆਪ ਜੀ ਨੂੰ ਪਤਾ ਹੋਵੇਗਾ 1803 ਸਮਤ, ਸੰਨ ਹੈ 1746, ਸਭ ਤੋਂ ਪਹਿਲਾਂ ਜਿਹੜਾ ਹੈ ਘੱਲੂਘਾਰਾ ਵਾਪਰਿਆ। ਹਾਲੇ ਕਿ ਆਪਣੇ ਗੁਰੂ ਅਸਥਾਨ ਤੇ ਗੁਰਮੁਖ ਪਿਆਰੇ ਸਿੱਖੀ ਦੇ ਜਰਨੈਲ ਆਪਣੀ ਗੁਰੂ ਦੀ ਸ਼ਰਧਾ ਪ੍ਰਗਟ ਕਰਨ ਵਾਸਤੇ ਗਏ ਨੇ, ਲੰਗਰ ਛਕਣਾ ਚਾਹੁੰਦੇ ਨੇ ਬਣਾ ਕੇ, ਪਰ ਲਖਪਤ ਰਾਏ ਜਿਹੜਾ ਜਸਪਤ ਰਾਏ ਦਾ ਭਰਾ ਹੈ, ਜ਼ਕਰੀਆ ਖਾਂ ਦੇ ਦਰਬਾਰ ਅੰਦਰ ਵੱਡਾ ਕਾਰਕੁਨ ਹੈ, ਤੇ ਜਿਹੜਾ ਹੰਕਾਰ ਹੈ ਉਹ ਜਸਪਤ ਰਾਏ ਦੇ ਸਿਰ ਤੇ ਵੀ ਬੋਲਦਾ ਹੈ। ਉਹਨੇ ਰੋੜੀ ਸਾਹਿਬ ਗੁਰੂ ਘਰ ਦੇ ਅੰਦਰ ਲੰਗਰ ਤਿਆਰ ਕਰਨ ਵਾਲੇ ਪ੍ਰੇਮੀਆਂ ਨੂੰ ਵਾਰਨਿੰਗ ਦਿੱਤੀ, ਚਲੇ ਜਾਓ। ਕਹਿਣ ਲੱਗੇ ਚਲੇ ਜਾਵਾਂਗੇ, ਪਰ ਲੰਗਰ ਤਿਆਰ ਕਰਨ ਵਾਸਤੇ ਰੱਖਿਆ ਹੋਇਆ, ਲੰਗਰ ਛੱਕ ਕੇ ਚਲੇ ਜਾਵਾਂਗੇ। ਪਰ ਉਸਨੇ ਗਾਲ ਗਲੋਚ ਸ਼ੁਰੂ ਕਰ ਦਿੱਤੀ, ਮੰਦੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਭਾਈ ਨਿਭਾਊ ਸਿੰਘ ਹਾਥੀ ਦੀ ਪੂਛਲ ਫੜ ਕੇ ਚੜਿਆ ਉੱਪਰ, ਤੇ ਜਸਪਤ ਰਾਏ ਦਾ ਜਿਹੜਾ ਹੰਕਾਰ ਦੇ ਬੋਲ ਬੋਲ ਰਿਹਾ ਸੀ, ਸਿਰ ਉਸਦਾ ਵੱਢਿਆ ਤੇ ਧਰਤੀ ਤੇ ਸੁੱਟ ਦਿੱਤਾ। ਲਖਪਤ ਰਾਏ ਨੇ ਪੱਗ ਲਾ ਕੇ ਜ਼ਕਰੀਆ ਖਾਂ ਦੇ ਪੈਰਾਂ ਵਿੱਚ ਰੱਖ ਦਿੱਤੀ। ਕਹਿਣ ਲੱਗਾ, ਉਦੋਂ ਤੱਕ ਮੈਂ ਪੱਗ ਸਿਰ ਤੇ ਨਹੀਂ ਰੱਖਾਂਗਾ ਜਦੋਂ ਜਿਨ੍ਹਾਂ ਸਿੱਖਾਂ ਨੇ ਮੇਰੇ ਭਰਾ ਨੂੰ ਮਾਰਿਆ ਇਹਨਾਂ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ। ਇਹਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਕਾਨੂੰਵਾਨ ਦੇ ਜੰਗਲ ਅੰਦਰ ਸ਼ਰਨ ਵੀ ਭਾਵੇਂ ਲਈ, ਪਰ ਆਖਰਕਾਰ ਬੜਾ ਵੱਡਾ ਨੁਕਸਾਨ ਹੋਇਆ। 10,000 ਉਸ ਵੇਲੇ ਵੀ ਇਹਨੇ ਸਿੱਖਾਂ ਨੂੰ ਕਤਲੇਆਮ ਕੀਤਾ। ਤੇ ਫਿਰ ਸਾਧ ਸੰਗਤ ਧਿਆਨ ਦੇਵਿਓ, ਸਮਾਂ 1809 ਦਾ ਆ ਗਿਆ। ਮੱਸੇ ਰੰਗੜ ਨੇ ਬੇਅਦਬੀ ਕੀਤੀ, ਆਪ ਜੀ ਜਾਣਦੇ ਹੋ ਚੰਗੀ ਤਰ੍ਹਾਂ, ਮੱਸੇ ਰੰਗੜ ਨੇ ਬੇਅਦਬੀ ਕੀਤੀ। 1810 ਦਾ ਸਮਾਂ ਆ ਗਿਆ, ਮੀਰ ਮੰਨੂ ਨੇ ਹਰਿਮੰਦਰ ਸਾਹਿਬ ਨੂੰ ਜਿੱਥੇ ਨੁਕਸਾਨ ਪਹੁੰਚਾਇਆ ਉੱਥੇ ਅੰਮ੍ਰਿਤ ਸਰੋਵਰ ਨੂੰ ਵੀ ਪੂਰਿਆ। ਅਹਿਮਦ ਸ਼ਾਹ ਦੁਰਾਨੀ ਨੇ 1814 ਦੇ ਅੰਦਰ ਫਿਰ ਇੱਕ ਵਾਰੀ ਅੰਮ੍ਰਿਤ ਸਰੋਵਰ ਨੂੰ ਜਿੱਥੇ ਪੂਰਿਆ ਉੱਥੇ ਹਰਿਮੰਦਰ ਸਾਹਿਬ ਦੀ ਜਿਹੜੀ ਇਮਾਰਤ ਹੈ ਇਹਨੂੰ ਵੀ ਉਹਨੇ ਨੁਕਸਾਨ ਪਹੁੰਚਾਇਆ। 1819 ਦਾ ਸਮਾਂ ਆ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਨੇ ਵਿਰੋਧ ਰੱਖ ਕੇ ਹਰਿਮੰਦਰ ਸਾਹਿਬ ਦੀ ਜਿਹੜੀ ਇਮਾਰਤ ਹੈ ਇਹਨੂੰ ਉਡਾ ਦਿੱਤਾ। ਤੇ 1819 ਦੇ ਅੰਦਰ ਹੀ ਕੁੱਪਰ ਹੀਰੇ ਦੇ ਸਥਾਨ ਤੇ, ਜਿਹਨੂੰ ਕੁੱਪਰ ਹੀਰਾ ਵੀ ਕਹਿੰਦੇ ਨੇ, ਆ ਗੁੱਜਰ ਖਾਨ ਦੇ ਕੋਲ, ਲੁਧਿਆਣੇ ਤੋਂ ਪਰਾਂ ਲੁਧਿਆਣੇ ਜ਼ਿਲ੍ਹੇ ਦੇ ਅੰਦਰ ਗੁੱਜਰ ਖਾਨ, ਇਸ ਦੇ ਪਿੰਡ ਗੁੱਜਰ ਖਾਨ ਪਿੰਡ ਦੇ ਨਾਲ ਇਹ ਕੁੱਪਰ ਹੀਰਾ ਹੈ, ਇੱਥੇ ਇਹਨੇ ਫਿਰ ਬਹੁਤ ਵੱਡਾ ਸਿੱਖੀ ਦਾ ਨੁਕਸਾਨ ਕੀਤਾ। 30,000 ਸੂਰਮੇ ਜਿਹੜੇ ਸਨ ਇਹਨੇ ਮੌਤ ਦੇ ਘਾਟ ਉਤਾਰ ਦਿੱਤੇ। ਤੇ ਧਿਆਨ ਦੇਵਿਓ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ 3 ਜੂਨ ਨੂੰ 84 ਦੇ ਅੰਦਰ ਸ਼ਹੀਦੀ ਦਿਹਾੜਾ ਸੀ। ਪ੍ਰੇਮੀ ਜਨ, ਕੀ ਬੱਚੇ, ਕੀ ਬੁੱਢੇ, ਕੀ ਬੀਬੀਆਂ, ਕੀ ਨੌਜਵਾਨ ਭਾਵਨਾ ਲੈ ਕੇ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ। ਧਿਆਨ ਦੇਵਿਓ, ਗੁਰਬਾਣੀ ਦਾ ਕੀਰਤਨ ਸੁਣਦਿਆਂ, ਗੁਰਬਾਣੀ ਦਾ ਪਾਠ ਸੁਣਦਿਆਂ ਸਮੇਂ ਦੀ ਸਰਕਾਰ ਜਿਸ ਦੇਸ਼ ਨੂੰ ਸਿੱਖਾਂ ਨੇ ਬਹੁਤ ਕੁਰਬਾਨੀਆਂ ਦੇ ਕੇ, ਬਹੁਤ ਸ਼ਹਾਦਤਾਂ ਦੇ ਜਾਨ ਪੀ ਕੇ ਆਜ਼ਾਦ ਕਰਵਾਇਆ, ਆਜ਼ਾਦ ਹਿੰਦੁਸਤਾਨ ਦੀ ਫੌਜ ਨੇ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਕਰ ਦਿੱਤਾ, ਹਮਲਾ ਕਰ ਦਿੱਤਾ, ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ, ਗੋਲੀਆਂ ਦੇ ਨਾਲ। ਕੇਵਲ ਅਤੇ ਕੇਵਲ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰਿਆਂ ਨੂੰ ਜਿਹੜਾ ਹੈ ਉਹ ਸ਼ਹੀਦ ਕੀਤਾ ਗਿਆ। ਆਪ ਜੀ ਜਾਣਦੇ ਹੋ, ਕਈ ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰਦਿਆਂ ਭਾਈ ਅਵਤਾਰ ਸਿੰਘ ਵਰਗੇ, ਭਾਈ ਅਮਰੀਕ ਸਿੰਘ ਵਰਗੇ, ਹੋਰ ਅਨੇਕਾਂ ਗੁਰਮੁਖ ਪਿਆਰੇ, ਭਾਈ ਅਮਰੀਕ ਸਿੰਘ ਸੂਰਮੇ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਨਜ਼ਰ ਵੀ ਨਹੀਂ ਆਉਂਦਾ, ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਇੱਥੋਂ ਤੱਕ ਜਿਸ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਕਰਕੇ ਰੋਜ਼ ਨਮਸਕਾਰ ਕਰਦੇ ਹਾਂ ਅਤੇ ਜਿਸ ਬਾਰੇ ਇਹ ਬਚਨ ਪੜ੍ਹਦੇ ਹਾਂ, ਗੁਰੂ ਮਾਨਿਓ ਗ੍ਰੰਥ, ਧਿਆਨ ਦੇਵਿਓ ਉਸ ਗ੍ਰੰਥ ਨੂੰ ਵੀ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਅੱਜ ਵੀ ਉਹ ਸਰੂਪ ਅਕਾਲ ਤਖ਼ਤ ਸਾਹਿਬ 'ਤੇ ਬਿਰਾਜਮਾਨ ਹੈ। ਸੁਖਮਨੀ ਸਾਹਿਬ ਦੇ ਕੋਲੋਂ ਇਸ ਗ੍ਰੰਥ ਦੇ ਵਿੱਚੋਂ ਗੋਲੀ ਪਾਰ ਹੋ ਗਈ। ਮੈਂ ਬੇਨਤੀ ਕਰ ਰਿਹਾ ਹਾਂ, ਨਾਨਕ ਨੇ ਵੀ ਰਾਜ ਚਲਾਇਆ ਹੈ, ਪਰ ਦੂਜੇ ਪਾਸੇ ਆਪਾਂ ਪੜ੍ਹਦੇ ਹਾਂ ਰਾਜੇ ਜਿਹੜੇ ਹਨ ਇਹ ਪਾਪ ਕਮਾਉਂਦੇ ਨੇ। ਨਹੀਂ ਪਿਆਰਿਓ, ਇਹ ਠੀਕ ਹੈ ਕਿ ਇੱਕ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਆਪਣੀ ਜ਼ਬਾਨ ਤੋਂ ਵੀ ਉਚਾਰਨ ਕਰਦੇ ਹਾਂ ਕਿ ਜਿਹੜਾ ਤਪ ਨਾਲ ਹੈ ਰਾਜ ਪ੍ਰਾਪਤ ਹੁੰਦਾ ਹੈ, ਪਰ ਜੇ ਰਾਜ ਪ੍ਰਾਪਤ ਕਰਕੇ ਤਪ ਨਹੀਂ ਤੇ ਫਿਰ ਰਾਜ ਤੋਂ ਬਾਅਦ ਨਰਕ ਤਿਆਰ ਹੁੰਦਾ ਹੈ। ਇਹ ਆਮ ਬਚਨ ਹੈ ਨਾ, ਤਪੋ ਰਾਜ ਤੇ ਰਾਜੋ ਨਰਕ। ਪਰ ਜੇ ਆਪਾਂ ਬਾਬਾ ਨਾਨਕ ਦੀ ਬਾਣੀ ਨੂੰ ਪੜ੍ਹੀਏ ਤੇ ਬਾਬਾ ਨਾਨਕ ਜੀ ਆਖਦੇ ਨੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਓ, ਹੁਕਮ ਹਾਸਿਲ ਕਰੀ ਬੈਠਾ ਨਾਨਕਾ ਸਭ ਵਾਓ। ਕਿਉਂਕਿ ਬਾਬੇ ਨੇ ਵੀ ਰਾਜ ਚਲਾਇਆ ਹੈ। ਪੜ੍ਹੋ ਸੱਤੇ ਬਲਵੰਡ ਦੇ ਬਚਨ। ਭਾਈ ਸੱਤਾ ਬਲਵੰਡ ਜੀ ਰਾਮ ਕਲੀ ਕੀ ਵਾਰ ਦੇ ਅੰਦਰ ਕਿਰਪਾ ਕਰਦੇ ਨੇ, ਉਹ ਆਖਦੇ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੈ, ਕਿਉਂਕਿ ਰਾਜ ਜੋਗ ਤਖ਼ਤ ਦੀਨ ਗੁਰ ਰਾਮਦਾਸ। ਫਿਰ ਆਪਾਂ ਪੜ੍ਹਦੇ ਹਾਂ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰੂ ਕਾ ਖਿਵੇਂ ਚੰਦੋਵਾ। ਬਾਬੇ ਨਾਨਕ ਨੇ ਵੀ ਰਾਜ ਚਲਾਇਆ, ਪਰ ਭਾਈ ਸਾਹਿਬ ਆਖਦੇ ਨੇ, ਕੱਲ ਆਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ, ਖੇਤ ਕੋ ਖਾਈ। ਜਿਹੜਾ ਨੁਕਸਾਨ ਇਸ ਘੱਲੂਘਾਰੇ ਦੇ ਵਿੱਚ ਹੋਇਆ, ਹਮਲੇ ਦੇ ਵਿੱਚ ਹੋਇਆ, ਜਾਨੀ ਮਾਲੀ ਨੁਕਸਾਨ ਤਾਂ ਹੋਇਆ ਹੀ ਹੈ, ਭਾਵੇਂ ਉਹ ਜਨ ਗੁਰਮੁਖ ਪਿਆਰੇ ਬਜ਼ੁਰਗਾਂ ਦੀਆਂ ਹੋਣ, ਬੱਚਿਆਂ ਦੀਆਂ ਹੋਣ ਜਾਂ ਭੈਣਾਂ ਦੀਆਂ ਹੋਣ, ਪਰ ਨਾਲ ਦੀ ਨਾਲ ਜੁਝਾਰੂ ਸਿੰਘ ਜਿਨ੍ਹਾਂ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸੁਆਸਾਂ ਸਿੰਘ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੇ ਵੀ ਸ਼ਹਾਦਤਾਂ ਦੇ ਜਾਮ ਪੀਤੇ। ਨਾਲ ਦੀ ਨਾਲ ਜਿਹੜਾ ਨੁਕਸਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਹੋਇਆ, ਜਿਹੜਾ ਨੁਕਸਾਨ ਅਜਾਇਬ ਘਰ ਦਾ ਹੋਇਆ, ਤੇ ਜਿਹੜਾ ਸਾਧ ਸੰਗਤ ਪਾਵਨ ਸਰੂਪ ਸਤਿਗੁਰਾਂ ਦੇ ਅਗਨ ਭੇਟ ਕੀਤੇ ਗਏ, ਇੱਥੋਂ ਤੱਕ ਜਿਹੜੀਆਂ ਬਹੁਤ ਕੀਮਤੀ ਚੀਜ਼ਾਂ ਅੱਜ ਵੀ ਰੁਪਈਏ ਦੇ ਕੇ ਪ੍ਰਾਪਤ ਨਹੀਂ ਹੁੰਦੀਆਂ, ਤੋਸ਼ੇਖਾਨੇ ਦੇ ਅੰਦਰ ਉਹਨਾਂ ਦਾ ਵੀ ਨੁਕਸਾਨ ਹੋਇਆ, ਭਾਵੇਂ ਉਹ ਚਾਂਦਨੀ ਹੋਵੇ, ਭਾਵੇਂ ਉਹ ਚੌਰ ਸਾਹਿਬ ਹੋਵੇ ਤੇ ਭਾਵੇਂ ਹੋਰ ਸਮਾਨ ਹੋਵੇ। ਮੇਰੀ ਬੇਨਤੀ ਹੈ, ਅੱਜ ਉਹ ਸਮਾਨ ਪੈਸਿਆਂ ਦੇ ਨਾਲ ਪ੍ਰਾਪਤ ਨਹੀਂ ਹੋ ਸਕਦਾ। ਤੇ ਆਖਿਰਕਾਰ ਸੂਰਬੀਰ ਬਚਨ ਕੇ ਬੜੀ ਜਿਨ੍ਹਾਂ ਨੇ ਇਹ ਬਚਨ ਕਰ ਲਿਆ ਅਕਾਲ ਤਖ਼ਤ ਦੇ ਸਾਹਮਣੇ ਖੜੇ ਹੋ ਕੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ, ਕਿ ਅਸੀਂ ਗੁਰਦੁਆਰਿਆਂ ਦੀ ਸੇਵਾ ਵਾਸਤੇ, ਰੱਖਿਆ ਵਾਸਤੇ, ਸੇਵਾ ਸੰਭਾਲ ਦੇ ਲਈ ਆਪਣੇ ਪ੍ਰਾਣਾਂ ਦੀ ਹਦੂਤੀ ਦੇ ਦੇਵਾਂਗੇ, ਪਰ ਜਿੰਦੇ ਜੀ ਦੁਸ਼ਮਣ ਨੂੰ ਅਸਥਾਨਾਂ ਦੇ ਨੇੜੇ ਨਹੀਂ ਟੁੱਕਣ ਦੇਵਾਂਗੇ। ਉਹਨਾਂ ਨੇ ਆਪਣਾ ਬਚਨ ਪੁਗਾ ਦਿੱਤਾ, ਉਹਨਾਂ ਨੇ ਆਪਣਾ ਬਚਨ ਪੂਰਾ ਕਰ ਦਿੱਤਾ। ਤੇ ਧਿਆਨ ਦੇਵੋ ਸਾਧ ਸੰਗਤ, ਕੁਰਬਾਨੀਆਂ ਦੇਣ ਵਾਲੇ ਕੁਰਬਾਨੀਆਂ ਦੇ ਗਏ। ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਨਾਲ, ਉਹਨਾਂ ਦੇ ਸਾਥੀ, ਮੈਂ ਕਿਸ ਕਿਸ ਦਾ ਨਾਮ ਲਵਾਂ, ਸਮਾਂ ਨਹੀਂ। ਕਿੰਨਾ ਕਿੰਨਾ ਨੇ ਉਸ ਵੇਲੇ ਸ਼ਹਾਦਤ ਦਾ ਜ਼ਾਮ ਪੀਤਾ, ਇੱਕ ਨਹੀਂ ਅਨੇਕਾਂ, ਬਾਬਾ ਜੀ ਦੀ ਅਗਵਾਈ ਵਿੱਚ ਕੇਵਲ ਤੇ ਕੇਵਲ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਹਿਨੁਮਾਈ ਦੇ ਅੰਦਰ ਰਹਿ ਕੇ ਉਹਨਾਂ ਨੇ ਕੇਵਲ ਤੇ ਕੇਵਲ ਗੁਰੂ ਧਾਮਾਂ ਦੀ ਰੱਖਿਆ ਵਾਸਤੇ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ। ਅੱਜ ਵੀ 32 ਸਾਲ ਬੀਤ ਜਾਣ ਤੋਂ ਬਾਅਦ, ਮੈਂ ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ, ਆਪਾਂ ਉਹਨਾਂ ਨੂੰ ਤਾਂ ਯਾਦ ਕਰ ਰਹੇ ਹਾਂ, ਪਰ ਧਿਆਨ ਦੇਵਿਓ, ਇਨਸਾਫ, ਕੋਈ ਵੀ ਕਮੇਟੀ ਬੈਠੀ ਹੈ, ਕੋਈ ਵੀ ਰਾਜ ਸੱਤਾ ਦੇ ਅੰਦਰ ਪਾਰਟੀ ਆਈ ਹੈ, ਕਿਸੇ ਕੋਲੋਂ ਕੋਈ ਉਮੀਦ ਨਹੀਂ ਬਰੀ। ਪਰ ਧਿਆਨ ਦੇਵਿਓ, ਮੈਂ ਬੇਨਤੀ ਕਰਾਂਗਾ, ਲੋੜ ਹੈ, ਜੇ ਆਪਾਂ ਚਾਹੁੰਦੇ ਹਾਂ, ਕੇਵਲ ਅਪੀਲਾਂ ਨਹੀਂ, ਕੇਵਲ ਬੇਨਤੀਆਂ ਨਹੀਂ, ਕਿ ਪਿਆਰਿਓ ਸਾਡਾ ਖਜ਼ਾਨਾ ਜਿਹੜਾ ਹੈ ਲਾਇਬ੍ਰੇਰੀ ਦਾ ਵਾਪਸ ਕਰ ਦਿਓ, ਜਾਂ ਜੋ ਕੁਝ ਵਾਪਰਿਆ, ਜਿਨ੍ਹਾਂ ਨੇ ਇਹ ਭਾਣਾ ਵਰਤਾਇਆ, ਉਹਨਾਂ ਨੂੰ ਸਜਾਵਾਂ ਦੇਵੋ। ਨਹੀਂ, ਇਸ ਵਾਸਤੇ ਸਾਨੂੰ ਵੀ, ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਸਿੱਖਾਂ ਤੇਰੀ ਪਾਰਟੀ ਕੋਈ ਵੀ ਹੋਵੇ, ਤੂੰ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖ, ਪਰ ਜਦੋਂ ਪੰਥ ਦੇ ਗ੍ਰੰਥ ਦੀ ਗੱਲ ਆ ਜਾਵੇ, ਉਸ ਵੇਲੇ ਆਪਣੀ ਪਾਰਟੀ ਦੀਆਂ ਰੋਟੀਆਂ ਨਾ ਸੇਕ, ਕੇਵਲ ਤੇ ਕੇਵਲ ਆਪਣੀ ਪਾਰਟੀ ਨੂੰ ਨਾ ਸੋਚ, ਆਪਣੀ ਪਾਰਟੀ ਨੂੰ ਅੱਗੇ ਨਾ ਕਰ, ਬਲਕਿ ਉਸ ਵੇਲੇ ਉਹ ਬਚਨ ਯਾਦ ਕਰ ਜਦੋਂ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਸੀ, ਮੇਰਾ ਸਰੀਰ ਪੰਥ ਵਿੱਚ ਹੈ, ਮੇਰੀ ਆਤਮਾ ਗ੍ਰੰਥ ਵਿੱਚ ਹੈ। ਸਿੱਖਾ, ਪਾਰਟੀ ਤੇਰੀ ਕੋਈ ਹੋਵੇ, ਪਰ ਜਦੋਂ ਪੰਥ ਤੇ ਗ੍ਰੰਥ ਦਾ ਮਸਲਾ ਆ ਜਾਵੇ, ਉਸ ਵੇਲੇ ਤੂੰ ਆਪਣੇ ਅੰਦਰ ਇਹ ਬਚਨ ਧਾਰਨ ਕਰਿਆ ਕਰ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਅੱਜ ਲੋੜ ਹੈ ਸਾਨੂੰ ਇੱਕ ਹੋਣ ਦੀ। ਕੱਲ੍ਹ ਮੈਂ ਕਿਸੇ ਸਮਾਗਮ ਦੇ ਅੰਦਰ ਹਾਜ਼ਰ ਸੀ, ਸਰਦਾਰ ਪ੍ਰਗਟ ਸਿੰਘ ਹਾਕੀ ਟੀਮ ਦੇ, ਜਿਹੜੇ ਕਦੀ ਕਪਤਾਨ ਵੀ ਰਹੇ ਨੇ, ਉਹ ਵੀ ਉਸ ਸਮਾਗਮ ਦੇ ਵਿੱਚ ਆਏ ਹੋਏ ਸੀ। ਉਹਨਾਂ ਨੇ ਇੱਕ ਯਹੂਦੀ ਬਰਾਦਰੀ ਦੀ ਗੱਲ ਕੀਤੀ, ਸਿੱਖਾਂ ਦੇ ਨਾਲ ਉਹਨਾਂ ਨੂੰ ਤੁਲਨਾ ਦਿੱਤੀ, ਕਹਿਣ ਲੱਗੇ ਉਹ ਮਿਹਨਤੀ ਨੇ, ਮਿਹਨਤ ਕਰਨ ਵਿੱਚ ਅੱਗੇ ਨੇ, ਮੁਸ਼ਕਤ ਕਰਨ ਵਿੱਚ ਅੱਗੇ ਨੇ, ਪਰ ਉਹਨਾਂ ਲੋਕਾਂ ਦੇ ਵਿੱਚ ਇੱਕ ਗੱਲ ਹੈ, ਉਹਨਾਂ ਲੋਕਾਂ ਦੇ ਅੰਦਰ ਇੱਕ ਪਿਆਰ ਹੈ, ਉਹ ਆਪਣੇ ਯਹੂਦੀਆਂ ਨੂੰ ਇੰਨਾ ਕੁ ਪਿਆਰ ਦਿੰਦੇ ਨੇ, ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਨੂੰ ਅੱਗੇ ਵਧਾਉਣਾ ਉਹਨਾਂ ਦਾ ਕੰਮ ਹੈ, ਵੱਧਦਾ ਵੇਖਣਾ ਉਹਨਾਂ ਦਾ ਕੰਮ ਹੈ, ਪਰ ਅੱਜ ਸਾਡੇ ਵਿੱਚ ਇਹ ਕਮੀ। ਧਿਆਨ ਦੇਵਿਓ, ਜਿੱਥੇ ਅਸੀਂ ਮਿਹਨਤੀ ਹਾਂ, ਜਿੱਥੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮਿਹਨਤ ਕਰਕੇ ਦੁਨੀਆਂ ਦੇ ਅੰਦਰ ਜਾ ਕੇ ਵੀ ਨਾਮਨਾ ਖੱਟਿਆ ਹੈ, ਉੱਥੇ ਨਾਲ ਦੀ ਨਾਲ ਇਹ ਘੱਲੂਘਾਰੇ ਦਿਵਸ ਜਿਹੜੇ ਨੇ ਮਨਾਉਂਦਿਆ ਹੋਇਆ, ਸਾਨੂੰ ਆਪਣੇ ਗਰੀਬਾਨ ਦੇ ਅੰਦਰ ਧਿਆਨ ਮਾਰਨਾ ਪਵੇਗਾ, ਸਾਡੇ ਅੰਦਰ ਕਮੀਆਂ ਕੀ ਹਨ, ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ, ਸਾਡੇ ਅੰਦਰ ਕਮੀ ਕੀ ਹੈ, ਸਰਕਾਰ ਸਾਡੀ ਗੱਲ ਦਾ ਉੱਤਰ ਨਹੀਂ ਦਿੰਦੀ, ਉਸ ਦਾ ਕੇਵਲ ਤੇ ਕੇਵਲ ਕਾਰਨ ਹੈ ਸਾਡੇ ਅੰਦਰ ਫੁੱਟ, ਤੇ ਉਹਨਾਂ ਲੋਕਾਂ ਨੂੰ ਜਿਸ ਢੰਗ ਦੇ ਨਾਲ ਰਾਜ ਚਲਾਈ ਗਏ ਨੇ, ਉਹ ਢੰਗ ਲੱਭਾ ਹੋਇਆ ਪਾੜੋ ਤੇ ਰਾਜ ਕਰੋ ਵਾਲੀ। ਮੈਂ ਬੇਨਤੀ ਕਰਾਂਗਾ, ਦਿਹਾੜੇ ਮਨਾਈਏ, ਸ਼ਹਾਦਤਾਂ ਦਾ ਕਦਰ ਕਰੀਏ, ਉਹਨਾਂ ਸ਼ਹੀਦਾਂ ਨੇ ਗੁਰੂ ਪ੍ਰਤੀ ਆਪਣਾ ਪਿਆਰ ਜਤਾਇਆ, ਉਹਨਾਂ ਸ਼ਹੀਦਾਂ ਨੇ ਗੁਰੂ ਪ੍ਰਤੀ ਆਪਣਾ ਵਾਰਿਆ, ਆਪਾ ਵਾਰਿਆ, ਪਰ ਪਿਆਰਿਓ ਅੱਜ ਕੇਵਲ ਸ਼ਬਦ ਗਾਇਨ ਕਰਕੇ, ਕੇਵਲ ਪਾਠਾਂ ਦੇ ਭੋਗ ਪਾ ਕੇ, ਕੇਵਲ ਉਹਨਾਂ ਪ੍ਰਤੀ ਅਰਦਾਸ ਕਰਕੇ ਨਹੀਂ ਸਰੇਗਾ, ਬਲਕਿ ਸਾਨੂੰ ਉਹਨਾਂ ਦੀ ਤਰ੍ਹਾਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ अपने जीवन के अंदर अगो चलन का प्रण करना पवेगा ਤਾਂ ਸਾਡੇ ਇਹ ਮਨਾਏ ਹੋਏ ਜਿਹੜੇ ਦਿਹਾੜੇ ਨੇ ਨਾ ਉਹ ਸਕਾਰਥੇ ਹੋ ਜਾਣਗੇ। ਮੈਂ ਅੱਜ ਦੇ ਦਿਨ ਜਿੰਨੇ ਆਪ ਪ੍ਰੇਮੀ ਪੰਡਾਲ ਦੇ ਅੰਦਰ ਬੈਠੇ ਹੋਏ ਹੋ ਜਾਂ ਆਪਣੇ ਘਰਾਂ ਦੇ ਅੰਦਰ ਬੈਠ ਕੇ ਲਾਈਵ ਪ੍ਰੋਗਰਾਮ ਦੇ ਰਾਹੀਂ ਬਚਨ ਸਰਵਣ ਕਰ ਰਹੇ ਹੋ, ਸਾਰਿਆਂ ਨੂੰ ਗੁਰੂ ਦਾ ਵਾਸਤਾ ਪਾ ਕੇ ਇਹ ਬੇਨਤੀ ਕਰਾਂਗਾ ਕਿ ਬਸ ਆਪਾਂ ਇਹ ਕੇਵਲ ਬਚਨ ਦੁਹਰਾਈਏ ਨਾ ਬਲਕਿ ਇਹਨਾਂ ਨੂੰ ਅਮਲੀ ਜਾਮਾ ਪਹਿਨਾ ਦਈਏ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਤਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਆਓ, ਸਤਿਗੁਰਾਂ ਨੇ ਅੱਜ ਜਿਹੜਾ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਸ ਦੀ ਵਿਚਾਰ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਆਪਣੇ ਸਤਿਗੁਰ ਕੈ ਬਲਿਹਾਰ,
ਇਹ ਰਹਾਓ ਦਾ ਪਦ ਹੈ ਤੇ ਪਹਿਲੀ ਪੰਕਤੀ। ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣਾ, ਬਲਿਹਾਰ ਜਾਣਾ। ਕਿਉਂ? ਕਦੀ ਕੋਈ ਬੰਦਾ ਕਿਸੇ ਰਾਹ ਜਾਂਦੇ ਤੋਂ ਵੀ ਕੁਰਬਾਨ ਜਾਂਦਾ ਹੈ? ਨਹੀਂ। ਜਿਸ ਨਾਲ ਪਿਆਰ ਹੋਵੇ, ਜਿਸ ਦੇ ਗੁਣਾਂ ਬਾਰੇ ਪਤਾ ਹੋਵੇ, ਜਿਸ ਦੀ ਸ਼ਖਸੀਅਤ ਦਾ ਗਿਆਨ ਹੋਵੇ, ਕੁਰਬਾਨ ਹਮੇਸ਼ਾ ਉਸ ਤੋਂ ਜਾਇਆ ਜਾਂਦਾ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲਈਏ। ਕੋਈ ਗੁਰੂ ਕਾ ਕੀਰਤਨੀ ਆ, ਗੁਰਬਾਣੀ ਦਾ ਸ਼ਬਦ ਪਿਆਰ ਨਾਲ ਸੁਣਾ ਦੇਵੇ ਤੇ ਸੰਗਤ ਵਿੱਚ ਬੈਠੇ ਪ੍ਰੇਮੀ ਆਖਦੇ ਨੇ ਕੁਰਬਾਨ ਕੁਰਬਾਨ। ਕਿਉਂ? ਕਿਉਂਕਿ ਸ਼ਬਦ ਬੜੇ ਪਿਆਰ ਨਾਲ ਪੜਿਆ। ਸਤਿਗੁਰੂ ਤੋਂ ਕੁਰਬਾਨ ਜਾਣ ਦੀ ਗੱਲ ਹੈ। ਕਿਉਂ ਕੁਰਬਾਨ ਜਾਣਾ? ਅਗਲੀ ਪੰਕਤੀ ਦੇ ਅੰਦਰ ਸਪਸ਼ਟ ਕਰ ਦਿੱਤਾ,
ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰਾ।
ਗੁਰੂ ਤੋਂ ਕੁਰਬਾਨ ਮੈਂ ਇਸ ਵਾਸਤੇ ਜਾਣਾ, ਬਲਿਹਾਰ ਇਸ ਵਾਸਤੇ ਜਾਣਾ, ਗੁਰੂ ਨੂੰ ਮਿਲ ਕੇ ਮੇਰੇ ਹਿਰਦੇ ਰੂਪੀ ਘਰ ਦੇ ਅੰਦਰ ਆਨੰਦ ਪੈਦਾ ਹੋ ਗਿਆ। ਮੈਨੂੰ ਹਮੇਸ਼ਾ ਹੀ ਸੁਖ ਪ੍ਰਾਪਤ ਹੈ। ਆਗੈ ਪਾਛੈ ਹਲਤ ਪਲਤ, ਆਗੈ ਪਾਛੈ, ਇਹ ਲੋਕ ਪਰਲੋਕ। ਮੇਰੇ ਘਰ ਵਿੱਚ ਆਨੰਦ ਹੋ ਗਿਆ ਤੇ ਮੈਨੂੰ ਹਰ ਵੇਲੇ ਹਲਤ ਪਲਤ ਦੀ ਗੱਲ ਇੱਥੇ ਹਰ ਵੇਲੇ ਇੱਥੇ ਵੀ ਤੇ ਉੱਥੇ ਵੀ ਸੁਖ ਪ੍ਰਾਪਤ ਹੋ ਗਿਆ। ਇਸ ਵਾਸਤੇ ਜਿਸ ਗੁਰੂ ਦੀ ਕਿਰਪਾ ਨਾਲ ਆਨੰਦ ਮਿਲਿਆ, ਜਿਸ ਗੁਰੂ ਦੀ ਕਿਰਪਾ ਨਾਲ ਹਰ ਵੇਲੇ ਸੁਖ ਬਣਿਆ ਹੋਇਆ, ਮੈਂ ਉਸ ਤੋਂ ਬਲਿਹਾਰ ਜਾਣਾ। ਕਿਉਂ? ਬਲਿਹਾਰੀ ਗੁਰੇ ਆਪਣੇ ਦਿਉਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਹਾਰਾਜ ਕਿਰਪਾ ਕਰਦੇ ਨੇ, ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ। ਗੁਰਮੁਖ ਨਾਨਕ ਹਰ ਆਰਾਧਿਆ, ਸਭ ਆਖੋ ਧਨ 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 ਗੁਰ ਸੋਈ। ਵਿਰੋਧੀ ਵੀ ਜਿਹੜੇ ਆਏ ਸਨ ਗੁਰੂ ਮਹਾਰਾਜ ਨੂੰ ਹਰਾਉਣ ਵਾਸਤੇ, ਜੋਗੀ ਲੋਕ, ਉਹ ਵੀ ਆਖਦੇ ਨੇ ਸਿੱਧ ਬੋਲਣ ਸੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਰਹਾਉ ਦੇ ਬੰਦ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣਾ, ਸਦਕੇ ਜਾਣਾ। ਜਿਸ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦਾ ਰੂਪੀ ਘਰ ਦੇ ਵਿੱਚ ਆਨੰਦ ਪੈਦਾ ਹੋ ਗਿਆ ਹੈ, ਕਿਉਂਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਏ ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈਏ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰ ਤੇ ਜਾਣਿਆ। ਆਨੰਦ ਕੇਵਲ ਗੁਰੂ ਕੋਲੋਂ ਮਿਲ ਸਕਦਾ ਹੈ, ਸੁਖ ਕੇਵਲ ਤੇ ਕੇਵਲ ਗੁਰੂ ਕੋਲੋਂ ਮਿਲ ਸਕਦਾ ਹੈ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬੰਤ ਬਣਾਈ, ਫਿਰ ਦੌਲਤ कतहु नाही।
सोरठ महला पंजवा,
सोरठ राग है, महला पंजवा दा भाव है गुरु नानक पातशाह जी दे पंजवें स्वरूप गुरु अर्जन देव जी महाराज दा ए शब्द है।
गुरपुरा भेट्यो वड भागी, मन है भया परगासा।
गुरु पूरे नाल मिलाप वड्डे भागा नाल हुंदा है। मैं कई बारी बेनती करिया करदा कि जदों कोई भी बगता आप जी नूं संबोधन करदा है ते सब तो पहला ये आखदा है, साध संगत जी तुसी वड्डे भागा वाले हो, तुसी वड्डे भागा वाले हो। क्यों? क्योंकि तुहानू गुरु का संग प्राप्त होया है, गुरु की संगत प्राप्त हुई है। बगैर भागा तो नहीं, वड्डे भाग होण तां इह सबब बनदा। बिन भागा सतसंग ना लभे, बिन संगत मैल तरी जै जीओ। वड्डे भागा नाल गुरु नाल मिलाप होया ते मिलाप दा फायदा की होया? मने भया परगासा, अंतर आत्मे चानन हो गया, अंतर आत्मे ज्ञान हो गया, प्रकाश हो गया। क्योंकि ज्ञान अंजन गुरदिया, अज्ञान अंधेर विनाश। हर कृपा ते संत भेटिया नानक मन प्रगाश। भगत कबीर साहब जी ने आ एक दृष्टांत हनेरी दा ते मीह दा दे के सानू समझाया। आखिया जदों हनेरी घुलदी उस वेले बड़ा नुकसान हुंदा है, कई चीजां नू तोड़ भन्न कर देंदी है। पर नाल दी नाल मीह पै जावे ते फिर की हुंदा है, ठंड वरत जांदी, फिर जिहड़ा गुबार हुंदा है वह मिट जांदा है, फिर प्रकाश हो जांदा है। कबीर साहब जी आखदे ने देखो भाई ज्ञान की आई आंधी, सबे उडानी भ्रम की टाटी, रहे ना माया बांधी। दो चिते की दो थून गिरानी, मोह बलेंडा टूटा, तिश्ना शान परी तर ऊपर, दुरमत भांडा फूटा। आंधी पाछ जो जल बरखा, ते तेरा जन पीना, कहो कबीर मन पया परगासा, उदय पान जब चीना। महाराज कृपा करदे ने गुरु पूरा वड्डे भागा दे नाल मिलदा है, ते जदों गुरु नाल मिलाप हुंदा है ते फिर अंतर आत्मे प्रकाश हो जांदा है। सतगुरु शरीर विच भी अंधेरे मना दे विच प्रकाश करदे रहे, ते अज गुरबाणी दे रूप विच भी, शब्द गुरु दे रूप विच भी साडे अंदर प्रकाश करदे ने। पर किन्ना दे अंदर प्रकाश हुंदा है? महाराज ने कृपा कीती सारियां वास्ते, गुरबाणी इस जग में चानन, बाणी चानन दा काम कर दीए, प्रकाश दा काम कर दीए। पर कर्म वसै मन आए, ये बाणी किन्ना दे मन विच वसदी? जिन्ना दे उत्ते वाहिगुरु बख्शिश करदा, कर्म कृपा करदा, जिन्ना दे उत्ते नजर सवली होंदी है। गुरबाणी चानन है, पर गुरबाणी तो चानन कौन लैंदा है? सतगुर शब्द उजारो दीपा बारे बचन आप पढ़ते हैं ना, अंधियारे दीपक चाहिए, एक बस्ता गोचर लई है, बस्ता गोचर पाई, कर दीपक रहा समाई। गुरबाणी चानन है, पर केवल ते केवल गुरबाणी दा पाठ नहीं करना बल्कि विचारना भी। क्योंकि महाराज कृपा करते ना, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਪੂਰਾ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ ਤੇ ਜਦੋਂ ਗੁਰੂ ਨਾਲ ਮਿਲਾਪ ਹੁੰਦਾ ਮਨ ਵਿੱਚ ਪ੍ਰਕਾਸ਼ ਹੋ ਜਾਂਦਾ, ਅੰਤਰ ਆਤਮੇ ਚਾਨਣ ਹੋ ਜਾਂਦਾ, ਗਿਆਨ ਹੋ ਜਾਂਦਾ ਹੈ।
ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ।
ਸਤਸੰਗਤ, ਗੁਰੂ ਮਿਲਾਪ ਦੀ ਕਿਰਪਾ ਨਾਲ ਕੀ ਹੋਇਆ, ਅੰਦਰ ਪ੍ਰਕਾਸ਼ ਹੋ ਗਿਆ, ਗਿਆਨ ਹੋ ਗਿਆ। ਤੇ ਜਦੋਂ ਗਿਆਨ ਹੋ ਗਿਆ ਤੇ ਇਹ ਸਮਝ ਆ ਗਈ, ਵਾਹਿਗੁਰੂ ਤੇ ਭਰੋਸਾ ਬਣ ਗਿਆ, ਵਾਹਿਗੁਰੂ ਤੇ ਵਿਸ਼ਵਾਸ ਬਣ ਗਿਆ, ਉਹਨੂੰ ਸਹਾਰਾ ਮੰਨ ਲਿਆ ਤੇ ਹੁਣ ਅੰਦਰ ਨਿਸ਼ਚਾ ਹੋ ਗਿਆ ਵਾਹਿਗੁਰੂ ਦੀ ਬਰਾਬਰੀ ਕਰਨ ਵਾਲਾ ਉਸਦਾ ਸ਼ਰੀਕ ਹੋਰ ਕੋਈ ਨਹੀਂ, ਉਸਦਾ ਸ਼ਰੀਕ ਹੋਰ ਕੋਈ ਨਹੀਂ, ਕੇਵਲ ਤੇ ਕੇਵਲ ਵਾਹਿਗੁਰੂ ਆਪਣੀ ਵਰਗਾ ਆਪ ਹੈ। ਗੁਰੂ ਨਾਲ ਮਿਲਾਪ ਹੋਇਆ, ਅੰਦਰ ਗਿਆਨ ਹੋ ਗਿਆ, ਅੰਦਰ ਗਿਆਨ ਹੋਇਆ ਤੇ ਇਹ ਸਮਝ ਆ ਗਈ ਕਿ ਵਾਹਿਗੁਰੂ ਦਾ ਆਸਰਾ ਸਭ ਤੋਂ ਵੱਡਾ ਹੈ, ਉਸ ਵਰਗਾ ਆਸਰਾ ਹੋਰ ਕੋਈ ਦੁਨੀਆਂ ਦੇ ਅੰਦਰ ਨਹੀਂ।
ਆਪਣੇ ਸਤਿਗੁਰ ਕੈ ਬਲਿਹਾਰ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰਾ ਰਹਾਉ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ।
ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਉਹ ਵਾਹਿਗੁਰੂ ਅੰਤਰ ਜਾਮੀ ਦਿਲਾਂ ਦੇ ਜਾਣਨ ਵਾਲਾ, ਕਰਨੇ ਹਾਰਾ ਤੋਂ ਭਾਵ ਹੈ ਸਭ ਨੂੰ ਬਣਾਉਣ ਵਾਲਾ ਵੀ ਉਹ ਆਪ ਹੈ, ਜੋ ਕੁਝ ਕਰਨਾ ਚਾਹੇ ਕਰ ਸਕਦਾ, ਜੋ ਕੁਝ ਕਰਾਉਣਾ ਚਾਹੇ ਕਰਾ ਸਕਦਾ। ਕਰਨੇ ਹਾਰਾ ਤੋਂ ਭਾਵੇ ਬਣਾਉਣ ਵਾਲਾ, ਜਗਤ ਦੀ ਸਿਰਜਣਾ ਕਰਨ ਵਾਲਾ ਵੀ ਉਹ ਆਪ ਹੈ, ਐਸਾ ਹੈ ਉਹ ਮੇਰਾ ਮਾਲਕ ਵਾਹਿਗੁਰੂ।
ਨਿਰਭਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ।
ਜਦੋਂ ਗੁਰੂ ਦੇ ਚਰਨੀ ਲੱਗ ਗਏ, ਇੱਕ ਬਜ਼ੁਰਗਾਂ ਦੇ ਅੰਦਰ ਵਿਸ਼ਵਾਸ ਹੁੰਦਾ ਸੀ ਕਿ ਜਦੋਂ ਬੱਚਾ ਸੋਝੀ ਸੰਭਾਲਦਾ ਸੀ ਨਾ ਤੇ ਉਹਨੂੰ ਗੁਰੂ ਚਰਨੀ ਲਾ ਦਿੰਦੇ ਸੀ, ਗੁਰੂ ਦੇ ਚਰਨਾਂ ਨਾਲ ਲਾ ਦਿੰਦੇ ਸੀ, ਬਾਣੀ ਦਾ ਪਾਠ ਪੰਜ ਪੌੜੀਆਂ ਭਾਈ ਸਾਹਿਬ ਨੇ ਅਰਦਾਸ ਕਰਕੇ ਪੜ੍ਹ ਦੇਣੀਆਂ ਤੇ ਅੱਗੋਂ ਉਸ ਬੱਚੇ ਨੂੰ ਗੁਰਬਾਣੀ ਦੇ ਪਾਠ ਨਾਲ ਜੋੜ ਦੇਣਾ, ਇਹਨੂੰ ਕਹਿੰਦੇ ਸੀ ਚਰਨੀ ਲੱਗਣਾ। ਇਹ ਪਿਰਤ ਹੁੰਦੀ ਸੀ ਸਾਡੇ ਆਮ ਘਰਾਂ ਦੇ ਵਿੱਚ, ਪਰ ਅੱਜ ਇਹ ਆਲੋਪ ਹੁੰਦੀ ਜਾ ਰਹੀ। ਫਿਰ ਬੇਨਤੀ ਕਰਾਂ, ਜਦੋਂ ਗੁਰੂ ਦੇ ਚਰਨੀ ਲੱਗੇ ਕੀ ਹੋਇਆ, ਨਿਰਭਉ ਹੋ ਗਏ, ਕਿਸੇ ਦਾ ਡਰ ਨਾ ਰਹਿ ਗਿਆ ਤੇ ਜਦੋਂ ਡਰ ਹੀ ਮੁੱਕ ਗਿਆ ਤੇ ਫਿਰ ਇੱਕ ਰਾਮ ਨਾਮ ਆਧਾਰਾ, ਇੱਕ ਰਾਮ ਦੇ ਨਾਮ ਦਾ ਹੀ ਆਸਰਾ ਜੀਵਨ ਦੇ ਵਿੱਚ ਰਹਿ ਗਿਆ। ਪਹਿਲੀ ਗੱਲ, ਗੁਰੂ ਦੇ ਚਰਨਾਂ ਨਾਲ ਲੱਗਾਂਗੇ ਕੋਈ ਡਰ ਨਹੀਂ ਵਿਆਪੇਗਾ, ਜਦੋਂ ਨਿਡਾਰ ਹੋ ਜਾਵਾਂਗੇ ਤੇ ਫਿਰ ਆਸਰਾ ਕੇਵਲ ਉਸ ਵਾਹਿਗੁਰੂ ਪਰਮਾਤਮਾ ਦਾ ਲਵਾਂਗੇ ਜਿਹੜਾ ਆਪ ਨਿਡਰ ਹੈ, ਫਿਰ ਆਸਰਾ ਕੇਵਲ ਤੇ ਕੇਵਲ ਉਸ ਵਾਹਿਗੁਰੂ ਪਰਮਾਤਮਾ ਦਾ ਰਹਿ ਗਿਆ।
ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ।
ਇਹ ਵਾਹਿਗੁਰੂ ਦੇ ਸਿਫਾਤੀ ਗੁਣ ਨੇ, ਉਹ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਫਲ ਦੇਣ ਵਾਲੇ ਨੇ। ਵਾਹਿਗੁਰੂ ਪਰਮਾਤਮਾ ਦਾ ਜਿਹੜਾ ਸਰੂਪ ਹੈ ਉਹ ਕਾਲ ਦੀ ਪਕੜ ਵਿੱਚ ਨਹੀਂ। ਅਕਾਲ ਮੂਰਤ ਤੋਂ ਭਾਵ, ਮੂਰਤ ਦਾ ਭਾਵ ਹੈ ਸਰੂਪ, ਤੇ ਅਕਾਲ ਤੋਂ ਭਾਵ ਜਿਹੜਾ ਕਾਲ ਦੀ ਪਕੜ ਵਿੱਚ ਨਹੀਂ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਰਹੇਗਾ ਤੇ ਪਹਿਲਾਂ ਵੀ ਸੀ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸੋਈ ਸੋਈ ਸਦਾ ਸੱਚ ਸਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਉਹ ਵਾਹਿਗੁਰੂ ਪਰਮਾਤਮਾ ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ।
ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ।
ਸਤਸੰਗਤ, ਇਹ ਹੁਕਮਨਾਮਾ ਬਹੁਤ ਵਾਰੀ ਆਉਂਦਾ, ਕਈ ਵਾਰੀ ਸਾਨੂੰ ਯਾਦ ਵੀ ਹੋ ਜਾਂਦਾ, ਪਰ ਅਰਥਾਂ ਦਾ ਨਹੀਂ ਪਤਾ ਲੱਗਦਾ। ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ, ਵਾਹਿਗੁਰੂ ਪਰਮਾਤਮਾ ਆਪਣੀ ਪ੍ਰੀਤ ਆਪਣਾ ਪਿਆਰ ਆਪਣੀ ਪਿਆਰਿਆਂ ਨੂੰ ਦੇ ਕੇ ਆਪਣੇ ਗਲੇ ਨਾਲ ਲਾ ਕੇ ਰੱਖਦਾ, ਆਪਣੇ ਗਲੇ ਨਾਲ ਲਾ ਕੇ ਰੱਖਦਾ। ਕੰਠ ਲਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਪ੍ਰੀਤ ਵਾਹਿਗੁਰੂ ਨਾਲ ਬਣ ਜਾਂਦੀ, ਜਿਨ੍ਹਾਂ ਦਾ ਪਿਆਰ ਵਾਹਿਗੁਰੂ ਦਾ ਵਾਹਿਗੁਰੂ ਨਾਲ ਬਣ ਜਾਂਦਾ, ਉਹਨਾਂ ਸੇਵਕਾਂ ਨੂੰ ਵਾਹਿਗੁਰੂ ਆਪਣੇ ਗਲੇ ਲਾ ਕੇ ਰੱਖਦਾ। ਚਤੁਰ ਦਿਸ਼ਾ ਕਿਨੋ ਬਲੇ ਆਪਣਾ ਸਿਰੇ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਬਿਦਾਰਿਓ, ਹਰ ਜਨ ਰਾਖੇ ਗੁਰੂ ਗੋਬਿੰਦ, ਕੰਠ ਲਾਏ ਅਵਗੁਣ ਸਭ ਮਿਟੇ, ਦਇਆਲ ਪੁਰਖ ਬਖਸ਼ੰਦ।
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ।
ਜਿਹੋ ਜੀ ਵਡਿਆਈ ਵਾਹਿਗੁਰੂ ਪਰਮਾਤਮਾ ਦੀ ਹੈ, ਉਹੋ ਜੀ ਕਿਸੇ ਹੋਰ ਦੀ ਨਹੀਂ। ਕਿਉਂਕਿ ਵੱਡੇ ਕੀਆਂ ਵਡਿਆਈਆਂ ਮਹਾਰਾਜ ਆਖਦੇ ਨੇ, ਉਹਦੇ ਬਾਰੇ ਕੀ ਕਹੀਏ, ਕਿਸੇ ਕਹਿਣਾ ਕਹਿਣ ਨਾ ਜਾਈ, ਕੌਣ ਕਵੇਗਾ। ਸੋਹਣਾ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡਿੱਠਾ ਹੋਏ। ਮਹਾਰਾਜ ਨੇ ਤੇ ਫੈਸਲਾ ਦੇ ਦਿੱਤਾ, ਰੱਬ ਜੀ ਤੂੰ ਬਾਦਸ਼ਾਹ ਤੇ ਮੈਂ ਤੈਨੂੰ ਮੀਆਂ ਕਹਿ ਦੇਵਾਂ, ਤੇਰੀ ਕੋਈ ਵਡਿਆਈ ਤਾਂ ਨਹੀਂ ਨਾ, ਤੇਰੀ ਕੋਈ ਵਡਿਆਈ ਨਹੀਂ। ਹਾਂ ਜੇ ਮੀਆਂ ਵੀ ਕਹਿਣਾ, ਉਹ ਵੀ ਹਿੰਮਤ ਮੇਰੀ ਨਹੀਂ, ਉਹ ਵੀ ਤੇਰੀ ਕਿਰਪਾ ਹੈ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ, ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿ ਨਾ ਜਾਈ। ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਵਾਹਿਗੁਰੂ ਤੇਰੀ ਵਡਿਆਈ ਬਹੁਤ ਵੱਡੀ ਹੈ, ਤੇਰਾ ਮਰਤਬਾ ਬਹੁਤ ਉੱਚਾ ਹੈ, ਤੇਰੀ ਪਦਵੀ ਬਹੁਤ ਉੱਚੀ ਹੈ। ਵੱਡੀ ਵਡਿਆਈ ਅਚਰਜ ਸੋਭਾ, ਤੇ ਜਿਹੜੀ ਤੇਰੀ ਸੋਭਾ ਹੈ ਨਾ, ਉਹ ਵੀ ਹੈਰਾਨੀ ਪੈਦਾ ਕਰਨ ਵਾਲੀ। ਆ ਹੁਣ ਜਿਹੜੇ ਆਪਾਂ ਜਾਪ ਸਾਹਿਬ ਦੇ ਅੰਦਰ ਬਚਨ ਪੜ੍ਹਦੇ ਹਾਂ, ਸਾਧ ਸੰਗਤ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਉਸ ਮਾਲਕ ਦੀ ਵਡਿਆਈ ਨਾ, ਉਸ ਦੀ ਸੋਭਾ ਹੈ ਨਾ। ਵਾਹਿਗੁਰੂ ਤੇਰੀ ਸੋਭਾ ਵੀ ਹੈਰਾਨ ਕੁੰਨ ਹੈ, ਹੈਰਾਨੀ ਪੈਦਾ ਕਰਨ ਵਾਲੀ ਹੈ। ਕਾਰਜ ਆਇਆ ਰਾਸੇ, ਕਾਰੇ ਤਾਂ ਵੈਸੇ ਸਾਰੇ ਹੀ ਜ਼ਿੰਦਗੀ ਦੇ ਵਾਹਿਗੁਰੂ ਪਰਮਾਤਮਾ ਰਾਸ ਲਿਆਂਦਾ, ਕਿਉਂਕਿ ਸਾਡਾ ਤਾਂ ਭਰੋਸਾ ਹੈ ਨਾ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਪਰ ਸਭ ਤੋਂ ਵੱਡਾ ਕਾਰਜ ਕਿਹੜਾ ਹੈ, ਆਹ ਜਿਹੜੀ ਜ਼ਿੰਦਗੀ ਮਿਲੀ ਨਾ, ਜਿਵੇਂ ਸਾਧ ਸੰਗਤ ਬਾਬਾ ਜਰਨੈਲ ਸਿੰਘ ਜੀ ਸਾਥੀਆਂ ਦੇ ਸਹਿਤ ਆਪਣਾ ਜੀਵਨ ਸਫਲ ਕਰ ਗਏ। ਮੈਂ ਅੱਜ ਕਿਸੇ ਵਿਦਵਾਨ ਦੇ ਬਚਨ ਸੁਣ ਰਿਹਾ ਸੀ, ਉਹ ਕਹਿੰਦਾ ਵੇਖੋ ਬਾਬਾ ਜੀਵਨ ਬਾਬਾ ਜਰਨੈਲ ਸਿੰਘ ਦੇ ਸਟਿੱਕਰ ਵਿਕ ਰਹੇ ਨੇ, ਉਹਨਾਂ ਦੀ ਫੋਟੋ ਵਾਲੀਆਂ ਕੱਪੜੇ ਵਿਕ ਰਹੇ ਨੇ, ਤੇ ਜਿਨ੍ਹਾਂ ਲੋਕਾਂ ਨੇ ਭਾਣਾ ਵਰਤਾਇਆ ਉਹਨਾਂ ਨੂੰ ਕੋਈ ਯਾਦ ਕਰਦੇ, ਫਿਰ ਧਿਆਨ ਦੇਵਿਓ। ਕਾਰਜ ਆਇਆ ਰਾਸੇ, ਉਹ ਆਪਣੀ ਜ਼ਿੰਦਗੀ ਦਾ ਆਪਣੇ ਜੀਵਨ ਦਾ ਜਿਹੜਾ ਕਾਰਜ ਸੀ ਨਾ, ਉਹ ਰਾਸ ਕਰ ਗਿਆ, ਸਫਲ ਕਰ ਗਿਆ, ਜੀਵਨ ਸਫਲ ਹੋ ਗਿਆ ਉਹਨਾਂ ਗੁਰਮੁਖਾਂ ਦਾ, ਕਿਹਨਾਂ ਦਾ, ਜਿਹੜੇ ਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਨਾਲ ਜੁੜ ਗਏ, ਜਿਸ ਦੀ ਵਡਿਆਈ ਵੱਡੀ ਹੈ, ਜਿਸ ਦੀ ਸੋਭਾ ਅਚਰਜ ਹੈ।
ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ।
ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 5ਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਵਾਸਤੇ ਨਾਨਕ ਸ਼ਬਦ ਵਰਤ ਰਹੇ ਨੇ, ਕਿਉਂਕਿ ਨਾਨਕ ਦੇ ਨਾਲ ਹੈ ਕਉ, ਤੇ ਜਦੋਂ ਸੰਬੰਧਕੀ ਆ ਜਾਵੇ ਨਾ, ਫਿਰ ਔਂਕੜ ਲਾਉਣ ਦੀ ਲੋੜ ਨਹੀਂ। ਕਉ ਲੱਗਾ ਹੋਵੇ, ਕੇ ਲੱਗਾ ਹੋਵੇ, ਕੀ ਲੱਗੀ ਹੋਵੇ, ਤੇ ਫਿਰ ਔਂਕੜ ਦੀ ਲੋੜ ਨਹੀਂ। ਇੱਥੇ ਨਾਨਕ ਕਉ ਗੁਰਪੂਰਾ ਭੇਟਿਓ, ਮੈਨੂੰ ਨਾਨਕ ਨੂੰ ਪੂਰਾ ਗੁਰੂ ਜੀਵਨ ਦੇ ਅੰਦਰ ਮਿਲਿਆ ਹੈ। ਨਾਨਕ ਕਉ ਗੁਰਪੂਰਾ ਭੇਟਿਓ, ਮੈਨੂੰ ਨਾਨਕ ਨੂੰ ਪੂਰਾ ਗੁਰੂ ਜਿਹੜਾ ਹੈ ਜੀਵਨ ਦੇ ਅੰਦਰ ਮਿਲ ਗਿਆ ਹੈ। ਸਗਲੇ ਦੁੱਖ ਬਿਨਾਸੇ, ਤੇ ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਸਾਰੇ ਦੁੱਖ ਜਿਹੜੇ ਨੇ ਨਾ ਉਹ ਬਿਨਾਸੀ ਨਾਸ਼ ਹੋ ਗਏ ਨੇ, ਖਤਮ ਹੋ ਗਏ ਨੇ। ਕਿਉਂਕਿ ਗੁਰਸਾਗਰ ਗੁਰਦਿਓ ਹੈ, ਗੁਰਸਾਗਰ ਗੁਰਦਿਓ ਹੈ। ਸੁਖ ਦੇ ਮੇਲ ਲਏ ਦੁਖਿਆਰੇ, ਕੋਈ ਦੁਖੀ ਵੀ ਗੁਰੂ ਦੇ ਦਰ 'ਤੇ ਆ ਜਾਵੇ ਨਾ ਪ੍ਰੇਮੀ ਕੋੜੀ ਵਰਗਾ, ਅਤੇ ਉਹ ਵੀ ਬਾਹਰ ਬਹਿ ਕੇ ਕਹੇ ਮੇਰਾ ਗਇਆ ਕਛੋਟਾ ਲੱਭਾ। ਲੋਕ ਸੁਣਦੇ ਨੇ ਕਿ ਸ਼ਾਇਦ ਪ੍ਰੇਮਾ ਕੋਈ ਗੀਤ ਗਾ ਰਿਹਾ, ਅਤੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਾ ਕੇ ਕਹਿਣ ਲੱਗੇ ਮਹਾਰਾਜ ਬਾਹਰ ਇੱਕ ਕੋੜੀ ਬੈਠਾ ਹੋਇਆ ਅਤੇ ਬੜੇ ਪਿਆਰ ਨਾਲ ਬੋਲਦਾ ਮੇਰਾ ਗਇਆ ਕਛੋਟਾ ਲੱਭਾ। ਉਹ ਕਹਿਣ ਲੱਗੇ ਭੌਰਿਓ ਉਹ ਗੀਤ ਨਹੀਂ ਗਾਉਂਦਾ, ਉਹ ਕੋਈ ਕਵਿਤਾ ਨਹੀਂ ਪੜ੍ਹਦਾ, ਉਹ ਵਿਸ਼ਵਾਸ ਨਾਲ ਭਰੋਸੇ ਨਾਲ ਇਹ ਕਹਿ ਰਿਹਾ ਹੈ ਕਿ ਮੈਂ ਹੁਣ ਗੁਰੂ ਨਾਨਕ ਦੇ ਘਰ ਵਿੱਚ ਆ ਗਿਆ, ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਿਆ, ਹੁਣ ਮੇਰਾ ਜਿਹੜਾ ਸਰੀਰ ਰੂਪੀ ਚੋਲਾ ਕੋੜ ਦੇ ਰੋਗ ਨਾਲ ਮੇਰੇ ਕੋਲੋਂ ਖੁੱਸ ਗਿਆ ਸੀ ਨਾ, ਹੁਣ ਮੈਨੂੰ ਮਿਲ ਗਿਆ, ਮੈਨੂੰ ਪ੍ਰਾਪਤ ਹੋ ਗਿਆ, ਭਾਵ ਇੱਥੇ ਆ ਕੇ ਮੈਂ ਰਾਜ਼ੀ ਹੋ ਜਾਵਾਂਗਾ, ਇੱਥੇ ਆ ਕੇ ਮੈਂ ਸੁਖੀ ਹੋ ਜਾਵਾਂਗਾ। ਕਿਉਂਕਿ ਸਾਧ ਸੰਗਤ ਮਹਾਰਾਜ ਕਿਰਪਾ ਕਰਦੇ ਨੇ, ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਗਿਆ ਅਤੇ ਪੂਰੇ ਗੁਰੂ ਦੀ ਕਿਰਪਾ ਨਾਲ ਹੁਣ ਮੇਰੇ ਅੰਦਰ ਇਹ ਵਿਸ਼ਵਾਸ ਹੋ ਗਿਆ ਕਿ ਮੇਰੇ ਸਾਰੇ ਦੁੱਖ ਜਿਹੜੇ ਨੇ ਨਾ ਉਹ ਨਾਸ਼ ਹੋ ਗਏ ਨੇ। ਸਮੁੱਚੇ ਸ਼ਬਦ ਦੇ ਅੰਦਰ ਗੁਰੂ ਦੀ ਵਡਿਆਈ ਕੀਤੀ ਹੈ, ਵਾਹਿਗੁਰੂ ਪਰਮਾਤਮਾ ਦੀ ਵਡਿਆਈ ਕੀਤੀ ਹੈ, ਅਤੇ ਸਤਿਗੁਰੂ ਕਿਰਪਾ ਕਰਨ, ਥਾਂ ਥਾਂ ਨਾ ਭਟਕਿਆ ਕਰੋ, ਥਾਂ ਥਾਂ ਜਾ ਕੇ ਮੱਥੇ ਨਾ ਟੇਕੋ। ਸਾਧ ਸੰਗਤ ਮੁਸਲਮਾਨ ਕਬਰਾਂ ਨਹੀਂ ਬਣਾਉਣ ਵਾਲੇ, ਮੁਸਲਮਾਨ ਕਬਰਾਂ ਪੂਜਣ ਵਾਲੇ ਨਹੀਂ, ਬਲਕਿ ਕਬਰਾਂ ਦੀ ਪੂਜਾ ਜਿਹੜੇ ਆਪਣੇ ਆਪ ਨੂੰ ਗੁਰੂ ਕੇ ਸਿੱਖ ਅਖਵਾਉਂਦੇ ਨੇ ਉਹ ਪੈ ਕਰਦੇ ਨੇ ਅਤੇ ਮੱਥੇ ਵੀ ਉਹ ਵੀ ਜਾ ਕੇ ਪੈ ਟੇਕਦੇ ਨੇ। ਅਤੇ ਮੇਰੀ ਬੇਨਤੀ ਹੈ ਪੂਰੇ ਗੁਰੂ ਨਾਲ ਜੁੜੀਏ, ਵਾਹਿਗੁਰੂ ਨਾਲ ਜੁੜੀਏ, ਅਤੇ ਜਦੋਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਨਾਮ ਜਪਾਂਗੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਰੀ ਅਵਸਥਾ ਬਣ ਜਾਵੇਗੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਇਸ ਮੌਕੇ 'ਤੇ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਆਪਾਂ ਸਾਰੇ ਮਿਲ ਕੇ ਸਾਂਝਾ ਕਰ ਲਈਏ।
ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।